हो गया जी टाइम तो।
विघ्नेश्वर पंकजम विघ्नेश्वराय वरदाय सुरप्रियाय लंबोदराय सकलाय च जगत्पिताय नागाननाय श्रुतियज्ञ विभूषिताय गौरीशुभोयप्रनाथ नमो नमस्ते।
कीड़ा श्लोक चलेगा जी?
श्लोक तो पहला पहला शुरू करना
पूर्वोक्त प्रकार से।
हाँ जी पूर्वोक्त प्रकार से कुछ
ए दो गल्लां जेड़ियां दो पहला उन्हें शब्द लिया सी पुरुष आयम अस्मिति पुरुष। पुरुष शब्द का अर्थ उन्हें दसता तो पुरुष शब्द के जेड़े तीन अर्थ ने अमुख जेड़ा मुख अर्थ है वो रलिया मिलिया आत्मा और शरीर अंदरिया कह देना वो सारे जेड़े लौकिक पुरुष सारा ओ व्यवहार करते हैं वो हो गया मुख। एक दो है अमुख एक अभास और एक कुटस्थ ओदा खाली कुटस्थ का खाली ब्रह्म ज्ञानी उपयोग उपयोग करते हैं तेन इनू कहते पुरुष। कोई अभास नू पुरुष कह रहा कोई अंताकरण और मिले हुए धर्मां नू धर्मां नू अंताकरण कह रहा कुटस्थ मिलकर कोई खाली खाली कुटस्थ नू कह रहा पुरुष कहते खाली जिहड़ा कुटस्थ उही पुरुष है। फिर कह रहे अस्मी क्यों कहा आयम क्यों कहा ये जड़ा पुरुष है ये पुरुष है आ जड़ा है अस्मी क्यों कहा उदे हुण व्याख्या चलेगी ठीक है। पूर्व उक्त प्रकार से पुरुष अस्मी इन दोनों पदों के प्रयोग के अभिप्रय को कथन करके आयम इस पद प्रयोग का अभिप्राय अगले श्लोक से कथन करते हैं। दो गल्लां दस्तियां केड़े केड़े पुरुष और अस्मी ठीक है जी। अब वो कह रहे आयम शब्द क्यों कहा फिर आयम अस्मी इति पुरुष जिदा अंग्रेजी आप कह दिस अस्मी अस्मी पद लगा है ना आई एम अस्मी इति पुरुष हाँ हाँ
मैं
हाँ अहम ब्रह्मा अस्मी असी शब्द एक तक दिखा रहे हैं ना तो वो कह रहे आई एम को कहा जैसे अपन दिस कह देने ना ये है आई एम तो फिर अंदर आई एम को कहा
आई एम दिस ए
हाँ दिस कह लो
चाहे
ए कह लो चाहे आई एम कह लो आई एम नहीं है दिस आप कह दिस जैसे अंग्रेजी आ आ ये वाला ऐसे अरे अहम शब्द क्यों कहा अहम शब्द पूर्वोक्त प्रकार से पुरुष पुरुष अस्मि इस इन दोनों पदों के प्रयोग अभिप्रय को कथन करके अहम इस पद प्रयोग का अभिप्रय अगले श्लोक से कथन करते हैं। अब अहम शब्द का अर्थ आएगा ठीक है जी। असंदिग्धा विप्रियस्ता बोधो देहात्म निक्षते तद्वद त्रेति निर्णय तू निर्णय तुम आयम इति अभिधीयते। असंदिग्ध संदिग्ध मैंने संशय ठीक है जी। अब यदा क्या अर्थ है देह आत्मनी लौकिक पुरुष का देह रूप आत्मा लौकिक मैंने संसारी पुरुष जिन्हू शास्त्र संस्कार का थोड़ा सा भी ज्ञान ना हो कहते लौकिक इस लोक में रहने वाले लौकिक देह आत्मी लौकिक पुरुष पुरुषों का देह रूप आत्मा लौकिक पुरुष किनू कहते आत्मा देह नू वो देह नू आत्मा मानते हैं बस बस लौकिक पुरुषों का देह रूप आत्मा असंदिग्धा विप्रियास बोध संशय और विप्रिय से रहित ज्ञान उन्होंने कोई संशय नहीं है कोई उल्टी भावना नहीं है शरीर ही है सब कुछ है शरीर ही आत्मा है मैं शरीर ही हूं ਇਹਦੇ ਚ ਉਹਨਾਂ ਨੂੰ ਕੋਈ ਸੰਸੇ ਨਹੀਂ ਹੈ। ਠੀਕ ਹੈ ਜੀ। ਸੰਸੇ ਔਰ ਵਿਪਰੀਅ ਸੇ ਰਹਿਤ ਗਿਆਨ ਜਹ ਮੈਂ ਹੂੰ ਐਸਾ ਗਿਆਨ, ਉਹ ਸਰੀਰ ਨੂੰ ਕਹਿੰਦੇ ਇਹ ਮੈਂ ਹੂੰ। ਇਕਸ਼ਤੇ ਜੈਸਾ ਦੇਖਣੇ ਮੇ ਆਤਾ ਹੈ ਉਸੀ ਪ੍ਰਕਾਰ ਅਤਰ ਇਸ ਪ੍ਰਤਿਗ ਆਤਮਾ ਮੇ ਤਦਵਦ ਉਸ ਪ੍ਰਕਾਰ ਕਾ ਸੰਸੇ ਔਰ ਵਿਪਰੀਅ ਸੇ ਰਹਿਤ ਨਿਸ਼ਚੇ ਰੂਪ ਗਿਆਨ ਮੁਕਤੀ ਸਿੱਧੀ ਕੇ ਲੀਏ ਅਵਸ਼ਕ ਹੈ ਇਤਿ ਨਿਰਣੇ ਤੁਮ ਇਸ ਪ੍ਰਕਾਰ ਨਿਰਣੇ ਕਰਨੇ ਕੇ ਲੀਏ ਅਯਮ ਇਤਿ ਸੁਰਤੀ ਨੇ ਅਯਮ ਜਹ ਸ਼ਬਦ ਅਭਿਧੀਅਤੇ ਕਿਹਾ ਹੈ। ਕਹਿੰਦਾ ਨਿਰਣੇ ਕਰਨ ਵਾਸਤੇ ਕਿਹਾ ਅਯਮ, ਹੁਣ ਇੰਨੇ ਬੰਦੇ ਬੈਠੇ ਆ ਉਹਨਾਂ ਚ ਜਦੋਂ ਕਹਿੰਦਾ ਅਯਮ ਇਹ ਤੇ ਨਿਰਣੇ ਹੋ ਗਿਆ ਨਾ, ਬਾਕੀ ਨਹੀਂ ਉਹ ਜਿਹਨੂੰ ਇਸ਼ਾਰਾ ਕੀਤਾ ਉਹੀ ਹੈ, ਬਾਕੀ ਸਾਰੇ ਛੁੱਟ ਗਏ ਕਿ ਨਹੀਂ। ਹੁਣ ਜੇ 50 10 ਵਸਤੂਆਂ ਪਏ ਤਾਂ ਆਪਾਂ ਦੇਸ ਕਹਿ ਦਾਂਗੇ ਤੇ ਕੀ ਹੋ ਜਾਏਗਾ, ਇੱਕ ਦਾ ਸੰਕੇਤ ਹੋ ਗਿਆ, ਜਿਹਦੇ ਵੱਲ ਸੰਕੇਤ ਹੋ ਗਿਆ ਪਤਾ ਲੱਗ ਗਿਆ ਇਹ ਨੂੰ ਕਹਿ ਰਹੇ ਹੈ। ਐਮ ਸ਼ਬਦ ਅਰਥ ਦੇਹ ਇੰਦਰੀਆਂ ਔਰ ਅੰਤਾਕਰਨ ਇਹਨਾਂ ਦੇ ਵਿੱਚੋਂ ਐਮ ਕਿਹਾ ਕਿਸ ਨੂੰ ਕਿਹਾ ਹੈ, ਕੁਟਸਥ ਨੂੰ। ਉਹ ਕੀ ਕਹਿ ਰਹੇ ਆ, ਕਹਿੰਦੇ ਜਿਸੇ ਲੌਕਿਕ ਪੁਰਸ਼ ਦਾ ਨਿਰਣੇ ਕੀ ਹੈ, ਆ ਸੰਦਿਗਧ ਨਿਰਣੇ ਸੰਸੇ ਸੇ ਰਹਿਤ ਨਿਰਣੇ ਹੈ ਕਿ ਮੈਂ ਇਹ ਹੂੰ, ਮੈਂ ਸਰੀਰ ਹੂੰ। ਉਹਨੂੰ ਹੈ ਕੋਈ ਸੰਸੇ, ਕੋਈ ਸੰਸੇ ਨਹੀਂ, ਪੱਕਾ ਨਿਸ਼ਚਾ ਵੀ ਮੈਂ ਸਰੀਰ ਹੂੰ। ਕਹਿੰਦਾ ਏਦਾਂ ਹੀ ਜਦੋਂ ਗਿਆਨ ਹੋ ਗਿਆ ਤੇ ਆਤਮਾ ਮੈਂ ਦ੍ਰਿੜ ਬੁੱਧੀ ਹੋ ਗਈ, ਉਹ ਆਤਮਾ ਨੂੰ ਦ੍ਰਿੜ ਬੁੱਧੀ ਕਰਨ ਵਾਸਤੇ ਆਇਮ ਸ਼ਬਦ ਕਾ ਕਿਹਾ ਹੈ ਵੀ ਤੂੰ ਉਹ ਨਹੀਂ ਆਇਮ ਇਹ ਹੈ ਤੂੰ। ਨਹੀਂ ਸਮਝ ਲੱਗੀ? ਠੀਕ ਹੈ। ਇਹਦਾ ਅਰਥ ਕੀ ਹੋਇਆ ਵੀ ਜਿੱਦਾਂ ਕੋਈ ਅਗਿਆਨੀ ਪੁਰਸ਼ ਕਹਿ ਲਓ, ਹੁਣ ਲੌਕਿਕ ਪੁਰਸ਼ ਦਾ ਮਤਲਬ ਅਗਿਆਨੀ ਪੁਰਸ਼, ਜਿਹਨਾਂ ਨੂੰ ਸ਼ਾਸਤਰ ਸੰਸਕਾਰ ਦਾ ਥੋੜਾ ਸਾ ਵੀ ਗਿਆਨ ਨਹੀਂ ਹੈ, ਸ਼ਾਸਤਰ ਸੰਸਕਾਰ ਨਹੀਂ ਹੈ, ਉਹ ਜਿੱਦਾਂ ਸਰੀਰ ਨੂੰ ਆਤਮਾ ਮੰਨ ਬੈਠੇ, ਆਪਣਾ ਸਰੂਪ ਮੰਨ ਬੈਠੇ ਹੈ, ਉਹਨਾਂ ਨੂੰ ਕੋਈ ਸੰਸੇ ਨਹੀਂ ਹੈ ਵੀ ਮੈਂ ਸਰੀਰ ਨਹੀਂ ਹੂੰ, ਉਹਨਾਂ ਨੂੰ ਪੱਕਾ ਵਿਸ਼ਵਾਸ ਆ ਮੈਂ ਸਰੀਰ ਹੂੰ। ਠੀਕ ਹੈ। ਉਹਨਾਂ ਵਾਸਤੇ ਜਿਹੜਾ ਹੈ ਉਹਨਾਂ ਚੋਂ ਬੁੱਧੀ ਹਟਾ ਕਰਕੇ ਅਹਿਮ ਸ਼ਬਦ ਜਿਹੜਾ ਹੈ ਕੁਟਸਥ ਨੂੰ ਅਹਿਮ ਕਹਿ ਦਿੱਤਾ, ਇਹਦਾ ਵਕੀ ਹੋ ਗਿਆ ਨਿਰਣੇ ਕਰ ਦਿੱਤਾ ਸੁਰਤੀ ਨੇ ਵੀ ਤੂੰ ਆਮ ਆ ਬਈ ਇਹ ਬੰਦਾ ਇਹ ਜਿਹੜੀ ਚੀਜ਼ ਹੈ ਇਹ ਤੇਰਾ ਸਰੂਪ ਹੈ, ਮੈਂ ਸਰੀਰ ਹੂੰ। ਸਰੀਰ ਵੱਲੋਂ ਬੁੱਧੀ ਹਟਾ ਕੇ ਆਤਮਾ ਮੈਂ ਲਗਾ ਦਿੱਤੀ, ਆਤਮਾ ਨੂੰ ਆਇਮ ਕਹਿਆ। ਠੀਕ ਹੈ ਜੀ। ਪੂਰਵਕਤ ਪ੍ਰਕਾਰ ਕਾ ਦ੍ਰਿੜ ਗਿਆਨ ਹੀ ਮੋਕਸ਼ ਕਾ ਸਾਧਨ ਹੈ। ਕਹਿੰਦਾ ਇਹ ਜਿਹੜਾ ਗਿਆਨ ਹੈ ਇਹ ਮੁਕਤੀ ਕਾ ਸਾਧਨ ਜੇ। ਕਿਹੜਾ ਗਿਆਨ? ਆਇਮ ਸ਼ਬਦ ਦਾ। ਆਇਮ ਸ਼ਬਦ ਮਣੇ ਜਿਹੜਾ ਤੂੰ ਆਤਮਾ ਹੈ, ਬ੍ਰਹਮ ਹੈ, ਕੁਟਸਥ ਹੈ, ਇਹ ਤੇਰਾ ਸਰੂਪ ਹੈ ਆਪਣਾ, ਜਿਹਨੂੰ ਤੂੰ ਆਪਣਾ ਸਰੂਪ ਸਰੀਰ ਨੂੰ ਮੰਨੀ ਫਿਰਦਾ ਉਹ ਤੇਰਾ ਸਰੂਪ ਨਹੀਂ ਹੈ। ਕਹਿੰਦਾ ਇਹ ਜਿਹੜਾ ਗਿਆਨ ਹੈ ਇਹ ਮੁਕਤੀ ਕਾ ਹੇਤੂ ਹੈ। ਠੀਕ ਹੈ ਜੀ। ਪੂਰਵਕਤ ਪ੍ਰਕਾਰ ਕਾ ਦ੍ਰਿੜ ਗਿਆਨ ਹੀ ਮੋਕਸ਼ ਕਾ ਸਾਧਨ ਹੈ। ਇਸ ਵਿਸ਼ੇ ਮੇ ਆਚਾਰੀਆ ਵਾਕਯ ਕਾ ਸੰਵਾਦ ਕਥਨ ਕਰਦੇ ਹੈ। ਦੇਹ ਆਤਮਨ ਦੇਹ ਆਤਮ ਗਿਆਨ ਵੱਧ ਗਿਆਨਮ, ਦੇਖ ਲੋ ਦੇਹ ਆਤਮ ਵੱਧ ਵੱਤ ਵੱਤ ਮਣੇ ਤਰਾਂ ਤਰਾਂ ਪਣਾ ਨੀ ਤਰਾਂ ਤਵਾ ਪ੍ਰਤੇ ਲੱਗੇ ਉਹਦਾ ਹੁੰਦਾ ਪਣਾ। ਦੇਖੋ ਦੇਹ ਆਤਮ ਗਿਆਨ ਵੱਤ ਗਿਆਨਮ, ਦੇਹ ਆਤਮ ਗਿਆਨ ਬਾਧਕਮ ਆਤਮਨੇਵ ਭਵੇਦਿਆ ਵਿਵੇਦਸਿਆ ਚ ਸਾ ਨਿਛਪੀ ਨਿਛਨਪੀ ਮੁੱਚੇਤੇ ਨਾ ਇੱਛਾ ਕਰਤਾ ਹੁਆ ਨਿਛਨਪੀ ਨਾ ਇੱਛਨਪੀ ਵਿਸ਼ੇਦ ਕਰ ਦੋਗੇ ਤਾਂ ਕੀ ਹੋ ਗਿਆ ਨਾ ਇੱਛਨਪੀ ਨਾ ਇੱਛਾ ਕਰਦਾ ਵੀ ਹੁਆ ਮੁੱਚੇਤੇ। ਆਪ ਸੁਣੋ ਇਹਦਾ ਅਰਥ ਕੀ ਕਹਿ ਰਿਹਾ। ਦੇਹ ਆਤਮ ਗਿਆਨਵਤ, ਜੈਸੇ ਦੇਹ ਨੂੰ ਆਪਣਾ ਸਰੂਪ ਮੰਨ ਲਿਆ, ਆਤਮਾ ਮੰਨ ਲਿਆ, ਇਸ ਤਰ੍ਹਾਂ ਜੈਸੇ ਦੇਹ ਆਤਮਵਤ ਮੈਂ ਮਨੁੱਖ ਹੂੰ, ਇਸ ਪ੍ਰਕਾਰ ਕਾ ਦੇਹ ਮੇ ਆਤਮ ਬੁੱਧੀ ਰੂਪ ਦ੍ਰਿੜ ਗਿਆਨ, ਜੈਸੇ ਲੌਕਿਕ ਪੁਰਸ਼ ਕੋ ਹੈ ਉਸੀ ਪ੍ਰਕਾਰ ਦੇਹ ਆਤਮ ਗਿਆਨ ਬਾਧਕਮ, ਦੇਹ ਮੇ ਆਤਮ ਆਤਮਵਤ ਬੁੱਧੀ ਕਾ ਨਿਵਰਤਕ ਗਿਆਨਮ ਦ੍ਰਿੜ ਗਿਆਨ, ਅਰਥਾਤ ਮੈਂ ਬ੍ਰਹਮ ਰੂਪ ਹੂੰ ਐਸਾ ਦ੍ਰਿੜ ਗਿਆਨ। ਆਤਮਨੀ ਏਵ ਆਤਮਾ ਮੇ ਹੀ ਅਰਥਾਤ ਪਰਮਾਤਮਾ ਮੇ ਹੀ ਜਸਿਆ ਭਵੇਤ, जिसको होता है सा वह दृढ़ ज्ञानवान ना छिन्नपि ना इच्छा करता हुआ भी अर्थात मोक्ष की इच्छा से रहित हुआ भी मुच्यते अवश्य मुक्त होता है। ना होवे ताई ते क्या ना राज ना चाहूं मुक्त ना चाहूं ये मुक्ति दा अर्थ क्यों मुक्ति क्यों नहीं चाह रहा भी फिर भजन का दे वास्ते कर रहे हैं तो मुक्ति ना भी चाहे मुक्ति तो होनी है वो तो मिलनी है मुक्ति दी इच्छा भी कहते ना रखो तो फिर मुक्ति दी इच्छा नहीं तो मुक्ति मिलेगी कि इदा जिदा लौकिक पुरुष है अज्ञानी पुरुष है ओदा दृढ़ ज्ञान निश्चय दृढ़ निश्चय है भी मैं शरीर हूं आंदा एदा जो आत्मा दे विच दृढ़ ज्ञान हो गया भी मैं शरीर नहीं मैं आत्मा हूं मैं ब्रह्म हूं वो नाम इच्छा करे भी मैं मुक्त हो जाऊं तभी मुक्त है चोर दी इच्छा थोड़ी होंगी मेनू सजा मिले मैं फड़िया जावा मेनू कुट पवे इच्छा तो नहीं होंगी ना तो भी की हो गया निष्काम पर जो फड़िया जाता सजा मिलती है इच्छा होवे चाहे ना होवे कर्म ने अपना फल देना है जेड़ा तुसी कर्म करोगे अच्छा चाहे बुरा उन्हें अपना फल देना है ताड़ी इच्छा है चाहे नहीं है। कदी कदी बहुत एक गरीब जी आउंदी मेरे पास मेरा जी नहीं करता उसको पैसे लैन मैं वापस भी करता पर वो लेंदी नहीं की खरीदते जाए ओरी धर्मेंद्र की मासी पाले की घर की किदा की बेचारी है पर मेरा जी नहीं करता उसको पैसे भी मैं 10 रुपए रख के मथा टेक मैं बेचारी भांडे से मांजती आप ही मैं 10 रुपये होने की श्रद्धा वा फिर उन्होंने मैं वापस भी करता लेंदी नहीं की किया जाए
आत्मा
मन की गरीबी नहीं है कदी कदी अनिच्छा भी चीजा लेनी पे फिर मैं सोचता प्रारब्ध 3 प्रकार की होंगी इच्छा अनिच्छा पर इच्छा एक होंगी इच्छा मेनु कुछ दवे एक होंगी अनिच्छा जो मिलेगा भागा चो ही मिलना एक होंगी पर इच्छा दूसरे की इच्छा होंगी मैं इनू दवा कुछ फिर मैं सोचता ये पर इच्छा ही प्रारब्ध है नहीं पऊगी हूं इस वास्ते वो जो पुरुष है वो चाहे भी मैं मुक्त ना हो मेनू मुक्ति की इच्छा नहीं है वो मुक्त होएगा और जो शरीर की बुद्धि है वो चाहे भी मैं मुक्त हो जाऊं तभी नहीं हो सकता
तभी फिर बिना सुनना तो होंगी
हाँ जी
जेडी आप पाठ कर रहे बिना सुनने तो बुद्धि जानती नहीं उस पास शरीर नहीं हो
ताइए तो लौकिक क्या लौकिक पुरुष क्यों क्या शास्त्र संस्कार से रहित है वो सुन भी तो दूर गल की तो सत्संग च भी नहीं गया जेड़ा पुरुष कभी सत्संग च नहीं गया उन्हें मुक्ति की पुछ लो मुक्ति वह की कहूगा और साढ़े भरा इन्ने चंगे कर्म कितों अं मुक्त हो जाइए ये भगवान की इच्छा हो तो कर दूगा उन्होंने तो यह भी नहीं पता मुक्ति किनू कहते जरा सत्संग कभी आया ही नहीं उन्होंने की पता ये सत्संग चो पता लगेगा शास्त्रा तो पता लगेगा तो यह मुक्ति वो ना भी चाहता होया मुक्त है। पूर्व श्लोक में अयम शब्द के दृढ़ अपरोक्ष ज्ञान बता देखो ये अयम शब्द का दृढ़ अपरोक्ष ज्ञान है अयम शब्द किनू कहते हैं अयम शब्द का सानू अर्थ नहीं लाना आ रहा की किया जाए आप शरीर से ला दें वो कहते शरीर तो जो तुम जन्मे नहीं सी उदो है सी नहीं सी है ना तो तुम उदो भी सी तो जो नहीं रहना तो शरीर नहीं रहना तो तुम फिर भी रहोगे ते शरीर का ढा स्वरूप किदा हो गया फिर यदा अर्थ की होया कि तुसी ना जन्म जन्म ना ता जन्म है ना ता मरण है दोहू में ना ही जन्म परोपकारी है जन्म मरण दोहू में ना है दो में ने दोनों मतलब
ना
ओ नहीं जीव ईश्वर ਨਾ ਜੀਵ ਚ ਜਨਮ ਮਰਨ ਹੈ ਨਾ ਈਸ਼ਵਰ ਚ ਜਨਮ ਮਰਨ ਹੈ ਦੋਵੇਂ ਨਾਹੀਂ ਹਾਂ ਨਾ ਜੀਵ ਚ ਜਨਮ ਹੈ ਨਾ ਈਸ਼ਵਰ ਦਾ ਜਨਮ ਹੈ ਨਾ ਉਹਦਾ ਮਰਨ ਹੈ ਨਾ ਜੀਵ ਦਾ ਜਨਮ ਮਰਨ ਹੈ ਨਾ ਈਸ਼ਵਰ ਦਾ ਜਨਮ ਮਰਨ ਹੈ ਦੋਵੇਂ ਨਾਹੀਂ ਦੋਨੋਂ ਚ ਨਹੀਂ ਹੈ ਜਨ ਪਰਉਪਕਾਰੀ ਹੈ ਆਏਗਾ ਦੇ ਵਾਸਤੇ ਪਰਉਪਕਾਰ ਕਰਨ ਵਾਸਤੇ ਦੇਖੋ ਇਹ ਹੋ ਗਿਆ ਪ੍ਰਧਾਨ ਜੀ ਆਯਮ ਸ਼ਬਦ ਕਾ ਅਰਥ ਠੀਕ ਹੈ ਪੂਰਵ ਸ਼ਲੋਕ ਮੈਂ ਆਯਮ ਸ਼ਬਦ ਕੇ ਦ੍ਰਿੜ ਅਪਰੋਕਸ਼ ਗਿਆਨ ਬਤਾਇਆ ਅਰਥਾਤ ਗਿਆਨਗਤ ਅਪਰੋਕਸ਼ਤਾ ਬਤਾਈ ਅਬ ਉੱਤਰ ਸ਼ਲੋਕ ਮੈਂ ਵਿਸ਼ੇਗਤ ਅਪਰੋਕਸ਼ਤਾ ਕੀ ਅਸ਼ੰਕਾ ਕਰਕੇ ਇਸ਼ਟਾਪਤੀ ਦੁਆਰਾ ਉਸਕਾ ਪਰਿਹਾਰ ਕਰਦੇ ਹੈ ਗਿਆਨਗਤ ਅੰਤਾਕਰਨ ਦੇ ਅੰਦਰ ਜਿਹੜਾ ਗਿਆਨ ਹੋਣਾ ਉਹ ਗਿਆਨਗਤ ਹੋ ਗਈ ਤੋ ਕੀ ਦੂਸਰੀ ਕਿਹੜੀ ਹੈ ਵਿਸ਼ੇਗਤ ਦੋ ਹੁੰਦੇ ਆ ਨਾ ਗਿਆਨ ਇੱਕ ਹੁੰਦਾ ਸਰਪ ਇੱਕ ਹੁੰਦਾ ਸਰਪ ਕਾ ਗਿਆਨ ਇੱਕ ਵਸਤੂ ਕਾ ਗਿਆਨ ਵਸਤੂ ਨੂੰ ਕਹਾਂਗੇ ਵਿਸ਼ੇ ਕੋਈ ਹੋਵੇ ਔਰ ਵਿਸ਼ੇਗਤ ਗਿਆਨ ਔਰ ਉਹਦਾ ਜਿਹੜਾ ਵਸਤੂ ਕਾ ਗਿਆਨ ਉਹਨੂੰ ਕਹੇ ਗਿਆਨਗਤ ਗਿਆਨ ਇਹ ਕੀ ਪਿਆ ਹੈ ਇਹ ਕੱਪੜਾ ਹੈ ਠੀਕ ਹੈ ਜੀ ਇਹ ਹੋ ਗਿਆ ਵਿਸ਼ੇ ਇਹਦਾ ਜਿਹੜਾ ਸਰੂਪ ਹੋ ਗਿਆ ਉਹ ਹੋ ਗਿਆ ਕੱਪੜਾ ਇਹਦਾ ਜਿਹੜਾ ਗਿਆਨ ਹੈ ਇਹ ਕੱਪੜਾ ਕੈਸਾ ਹੈ ਉਹ ਹੋ ਗਿਆ ਗਿਆਨ ਦੋ ਪ੍ਰਕਾਰ ਦਾ ਗਿਆਨ ਹੁੰਦਾ ਨਾ ਇੱਕ ਸਰਪ ਦਾ ਕੱਪੜਾ ਗਿਆਨਗਤ ਸੰਸੇ ਨੀ ਹੋ ਜਾਂਦਾ ਇਹ ਸਰਪ ਹੈ ਕਿ ਰੱਸੀ ਹੈ ਸਾਨੂੰ ਇਹ ਨੀ ਨਿਰਣੇ ਹੋ ਪਾ ਰਿਹਾ ਉਹ ਗਿਆਨਗਤ ਸੰਸੇ ਹੋ ਗਿਆ ਗਿਆਨ ਚ ਵੀ ਸੰਸੇ ਹੋ ਜਾਣਾ ਨਾ ਸਰਪ ਹੈ ਜਾਂ ਰੱਸੀ ਹੈ ਠੀਕ ਹੈ ਜੀ ਅਸ਼ੰਕਾ ਕਰਕੇ ਇਸ਼ਟਾਪਤੀ ਦੁਆਰਾ ਉਸਕਾ ਪਰਿਹਾਰ ਕਰਦੇ ਹੈ ਇਸ਼ਟਾਪਤੀ ਵੀ ਜਿਹੜੀ ਤੂੰ ਸ਼ੰਕਾ ਕਰ ਰਿਹਾ ਸਾਨੂੰ ਸਵੀਕਾਰ ਹੈ ਉਹ ਸਾਡੇ ਇਸ਼ਟ ਹੈ ਕਿਹੜੀ ਸ਼ੰਕਾ ਕਰ ਰਿਹਾ ਹੈ ਆਯ ਮਿਥਿਆ ਪਰੋਕਸ਼ ਮੁਚਤੇ ਚੇ ਤਦੂ ਚਾਤਮ ਸਵੈਮ ਪ੍ਰਕਾਸ਼ ਚੇਤਨਿਆ ਮਪਰੋਕਸ਼ਮ ਸਦਾ ਜਤਹ ਆਯਮ ਇਤੀ ਸੁਰਤੀ ਮੈਂ ਆਯਮ ਇਸ ਸ਼ਬਦ ਸੇ ਅਪਰੋਕਸ਼ਤਵਮ ਉੱਚਤੇ ਵਸਤੂਗਤ ਅਪਰੋਕਸ਼ਤਾ ਕਹੀ ਹੈ ਆਯਮ ਹੈ ਇਹ ਜੋ ਹੈ ਉਹ ਵਸਤੂ ਦਿਖਾਈ ਹੈ ਇਹ ਹੁਣ ਆਪਾਂ ਕਹਾਂਗੇ ਦਿਸ ਇਹ ਆਯਮ ਵਸਤੂਗਤ ਪਰੋਕਸ਼ਤਾ ਇਹ ਜਿਹੜੀ ਵਸਤੂ ਬਾਕੀ ਨਹੀਂ ਹਾਂ ਇਹ ਜਿਹੜੀ ਹੈ ਮਤਲਬ ਬਾਕੀ ਵੀ ਪਏ ਇਹ ਨਹੀਂ ਇਹਨਾਂ ਨੂੰ ਛੱਡੋ ਇਹ ਆਯਮ ਤੇ ਵਸਤੂਗਤ ਹੋ ਗਈ ਨਾ ਵਿਸ਼ੇਗਤ ਬਾਕੀ ਤੇ ਸਾਰੇ ਪਏ ਹੈ ਉਹਨਾਂ ਵਿੱਚ ਕੁਛ ਨਹੀਂ ਆਇਆ ਇਹ ਕਹਿਤਾ ਤੇ ਬਾਕੀ ਸਾਰੇ ਛੁੱਟ ਗਏ ਉਧਰ ਤੁਹਾਡਾ ਧਿਆਨ ਨਹੀਂ ਜਾਏਗਾ ਤੇ ਤੁਹਾਡਾ ਧਿਆਨ ਇੱਥੇ ਆਏਗਾ ਜਿਹਦੇ ਵੱਲ ਇਸ਼ਾਰਾ ਕਰ ਇਹ ਵਸਤੂਗਤ ਵਿਸ਼ੇਗਤ ਵੀ ਕਹਿ ਸਕਦੇ ਵਸਤੂਗਤ ਵੀ ਹਾਂਜੀ ਇਹਨੂੰ ਵਸਤੂਗਤ ਵੀ ਕਹਿ ਸਕਦੇ ਹਾਂ ਵਿਸ਼ੇਗਤ ਵੀ ਕਹਿ ਸਕਦੇ ਠੀਕ ਹੈ ਜੀ ਆਯਮ ਘਟਾ ਅਬ ਹੁਣ ਸਪਸ਼ਟ ਕਰ ਆਯਮ ਘਟਾ ਇਸ ਪ੍ਰਯੋਗ ਮੈਂ ਘਟ ਕੀ ਅਪਰੋਕਸ਼ਤਾ ਕਹੀ ਜਾਤੀ ਹੈ ਇਹ ਘੜਾ ਹੈ ਤੇ ਘੜਾ ਕਿਆ ਹੈ ਵਸਤੂ ਤੇ ਵਸਤੂਗਤ ਸੰਸੇ ਨਿਵਰਤ ਹੋ ਗਿਆ ਇਹ ਘੜਾ ਹੈ ਆਯਮ ਘਟਾ ਇਸ ਪ੍ਰਯੋਗ ਮੈਂ ਘਟ ਕੀ ਅਪਰੋਕਸ਼ਤਾ ਕਹੀ ਜਾਤੀ ਹੈ ਚੇਤ ਐਸੀ ਅਸ਼ੰਕਾ ਹੋਣੇ ਪਰ ਸਮਾਧਾਨ ਕਹਿਤੇ ਹੈ ਤਤ ਉੱਚੇ ਤਾਂ ਆਯਮ ਸ਼ਬਦ ਕਾ ਅਰਥ ਵਸਤੂਗਤ ਅਪਰੋਕਸ਼ਤਾ ਨਿਸੰਦੇਹ ਕਹੋ ਕਹਿੰਦਾ ਉਹ ਸਾਨੂੰ ਠੀਕ ਹੈ ਇਹ ਤੂੰ ਜਿਹੜੀ ਤੂੰ ਵਸਤੂਗਤ ਅਪਰੋਕਸ਼ਤਾ ਕਹਿ ਰਿਹਾ ਹੈ ਨਾ ਇਹ ਸਾਨੂੰ ਸਵੀਕਾਰ ਹੈ ਸੋ ਹਮ ਕੋ ਇਸ਼ਟ ਹੀ ਹੈ ਜਤਾ ਕਿਉਂਕਿ ਸਵੈਮ ਪ੍ਰਕਾਸ਼ ਚੇਤਨਮ ਸਵੈਮ ਪ੍ਰਕਾਸ਼ ਅਰਥਾਤ ਦੂਸਰੇ ਸਾਧਨ ਕੀ ਅਪੇਕਸ਼ਾ ਬਿਨਾ ਹੀ ਬਾਸਮਾਨ ਚੇਤਨਯ ਸਦਾ ਸਰਵਦਾ ਅਪਰੋਕਸ਼ਮ ਅਪਰੋਕਸ਼ ਹੀ ਹੈ ਕਹਿੰਦਾ ਜਿਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਲਾਈਟ ਦੀ ਹੁਣ ਸੂਰਜ ਨੂੰ ਕੌਣ ਪ੍ਰਕਾਸ਼ ਦਿਆ? ਹੈ ਸੂਰਜ ਸਵੈ ਪ੍ਰਕਾਸ਼ ਥੋੜੀ ਆ, ਸੂਰਜ ਸਵੈ ਪ੍ਰਕਾਸ਼ ਨਹੀਂ ਹੈ, ਤੁਸੀਂ ਸਿੱਧ ਕਰਦੇ ਸੂਰਜ ਚੜ ਗਿਆ, ਸਿੱਧ ਕੌਣ ਕਰਦਾ? ਆਤਮਾ ਬ੍ਰਹਮ ਸਿੱਧ ਕਰ ਰਿਹਾ ਵੀ ਸੂਰਜ ਚੜ ਗਿਆ, ਅਜੇ ਨਹੀਂ ਚੜਿਆ, ਧੁੱਪ ਜ਼ਿਆਦਾ ਹੈ ਘੱਟ ਹੈ, ਪ੍ਰਕਾਸ਼ ਹੈ ਕਿ ਨਹੀਂ ਹੈ, ਬੱਦਲ ਹੈ ਕਿ ਨਹੀਂ ਹੈ, ਸਾਰਿਆਂ ਨੂੰ ਕੌਣ ਪ੍ਰਕਾਸ਼ ਰਿਹਾ? ਗਰਮੀ ਹੈ, ਸਰਦੀ ਹੈ, ਇਹਨੂੰ ਕੌਣ ਪ੍ਰਕਾਸ਼ ਰਿਹਾ? ਫਿਰ ਆਤਮਾ ਨੂੰ ਕੌਣ ਪ੍ਰਕਾਸ਼ ਸਕਦਾ? ਫਿਰ ਇਹਨੂੰ ਤਾਂ ਕਹਿੰਦੇ ਸਵੈ ਪ੍ਰਕਾਸ਼। ਆਤਮਾ ਨੂੰ ਕੋਈ ਪ੍ਰਕਾਸ਼ ਸਕਦਾ? ਉਹਨੂੰ ਤਾਂ ਕਹਿੰਦੇ ਸਵੈ ਪ੍ਰਕਾਸ਼। ਠੀਕ ਹੈ ਜੀ। ਜਦੀ ਆਤਮਾ ਕੋ ਸਵੈ ਪ੍ਰਕਾਸ਼ ਚੇਤਨ ਹੋਣੇ, ਦੇਖੋ ਕੀ ਕਹਿ ਰਿਹਾ, ਜਦੀ ਆਤਮਾ ਕੋ ਸਵੈ ਪ੍ਰਕਾਸ਼ ਚੇਤਨ ਹੋਣੇ ਕੇ ਕਾਰਨ ਨਿਤ ਅਪਰੋਕਸ਼ਤਾ ਸਵਰੂਪ ਅੰਗੀਕਾਰ ਕਰੋਗੇ ਤੂੰ ਆਯਮ, ਇਸ ਪਦ ਪ੍ਰਯੋਗ ਕਾ ਅਭਿਪ੍ਰੈ ਵਰਣਨ ਕੇ ਬਲ ਸੇ ਆਤਮਾ ਕੀ ਪੂਰਵਕ ਅਪਰੋਕਸ਼ਤਾ ਗਿਆਨ ਵਿਸ਼ੇਤਾ ਕੀ ਨਿਆਈ, ਪਰੋਕਸ਼ ਗਿਆਨ ਵਿਸ਼ੇਤਾ ਵੀ ਮਾਨਨੀ ਹੋਗੀ, ਕਿੰਤੂ ਪਰੋਕਸ਼ ਗਿਆਨ ਵਿਸ਼ੇਤਾ ਤਥਾ ਅਗਿਆਨ ਆਸਰੇ ਤਜੇ ਦੋਨੋ ਆਤਮਾ ਕੇ ਸਵੈ ਪ੍ਰਕਾਸ਼ ਸਵੈ ਪ੍ਰਕਾਸ਼ਤਵ ਪਕਸ਼ ਮੇ ਸਿੱਧ ਨਹੀਂ ਹੋਗੇ, ਐਸੀ ਅਸ਼ੰਕਾ ਪਰ ਐਸੀ ਅਸ਼ੰਕਾ ਕਰਕੇ ਦਸਮ ਪੁਰਸ਼ ਕੇ ਦ੍ਰਿਸ਼ਟਾਂਤ ਸੇ ਅਸ਼ੰਕਾ ਕਾ ਨਿਵਾਰਨ ਕਰਤੇ ਹੈ। ਉਹ ਕਹਿੰਦਾ ਤੁਸੀਂ ਕਹਿੰਦੇ ਜੇ ਆਤਮਾ ਜਿਹੜਾ ਸਵੈ ਪ੍ਰਕਾਸ਼ ਹੈ, ਨਿਤ ਅਪਰੋਕਸ਼ ਹੈ, ਠੀਕ ਹੈ ਜੀ, ਜਿਹੜਾ ਆਤਮਾ ਨਿਤ ਅਪਰੋਕਸ਼ ਹੈ, ਫਿਰ ਤੁਸੀਂ ਗਿਆਨ ਦੋ ਦੱਸਣ ਡੇ ਜੇ, ਇੱਕ ਪਰੋਕਸ਼ ਗਿਆਨ ਹੁੰਦਾ, ਇੱਕ ਅਪਰੋਕਸ਼ ਗਿਆਨ ਹੁੰਦਾ, ਆਤਮਾ ਦਾ ਪਰੋਕਸ਼ ਗਿਆਨ ਵੀ ਹੁੰਦਾ ਅਪਰੋਕਸ਼ ਵੀ ਹੁੰਦਾ, ਤੇ ਤੁਸੀਂ ਹੁਣ ਤੇ ਕਹਿ ਰਹੇ ਜੇ ਆਤਮਾ ਜਿਹੜਾ ਹੈ ਉਹ ਨਿਤ ਅਪਰੋਕਸ਼ ਹੀ ਹੈ, ਉਸਮੇ ਸੰਸੇ ਹੈ ਹੀ ਨਹੀਂ, ਆਤਮਾ ਚ ਅਗਿਆਨ ਨਾਮ ਦੀ ਕੋਈ ਵਸਤੂ ਨਹੀਂ ਹੈ, ਇਹ ਕਹਿ ਰਿਹਾ। ਫਿਰ ਤੁਸੀਂ ਕਹਿ ਰਹੇ ਆਤਮਾ ਸਵੈ ਪ੍ਰਕਾਸ਼ ਹੈ, ਉਹਨੂੰ ਦੂਸਰੇ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ, ਫਿਰ ਤੁਸੀਂ ਕੀ ਕਹਿ ਰਹੇ ਹੋ? ਉਹ ਨਿਤ ਅਪਰੋਕਸ਼ ਹੈ, ਤਿੰਨ ਗੱਲਾਂ ਕਹੀਆਂ, ਇੱਕ ਕਹਿ ਨਿਤ ਅਪਰੋਕਸ਼ ਹੈ, ਇੱਕ ਕੀ ਕਿਹਾ ਉਹ ਸਵੈ ਪ੍ਰਕਾਸ਼ ਹੈ, ਔਰ ਦੂਸਰਾ ਕਿਹਾ ਉਹ ਚ ਅਗਿਆਨ ਨਹੀਂ ਹੈ, ਕਹਿੰਦਾ ਤਿੰਨੇ ਗੱਲਾਂ ਤੁਹਾਡੀਆਂ ਕਿੱਦਾਂ ਬਣਨਗੀਆਂ? ਆਤਮਾ ਚ ਜੇ ਸਵੈ ਪ੍ਰਕਾਸ਼ ਹੋਏਗਾ ਤੇ ਫਿਰ ਚਪਰੋਕਸ਼ਤਾ ਨਹੀਂ ਹੋਏਗੀ, ਅਗਿਆਨ ਨਹੀਂ ਹੋਏਗਾ, ਅਗਿਆਨ ਹੈ ਉਹਦਾ ਕੀ ਦੱਸੋਗੇ? ਕਹਿੰਦਾ ਉਹਦਾ ਵੀ ਤੁਹਾਨੂੰ ਦੱਸਦੇ, ਹੁਣ ਉਹਦਾ ਹੱਲ ਦੱਸਣ ਲੱਗੇ, ਉਹਦਾ ਹੱਲ ਕੀ ਦੱਸਣਗੇ? ਕਹਿੰਦਾ ਜੈਸੇ, ਚਲੋ ਸਲੋਕ ਤੋਂ ਹੀ ਪਤਾ ਚੱਲੇਗਾ, ਨਦੀ ਵਾਲਾ ਦ੍ਰਿਸ਼ਟਾਂਤ ਆਏਗਾ ਨਾ, ਦਸ ਪੁਰਸ਼ ਨਦੀ ਪਾਰ ਕਰ ਰਹੇ ਸੀ, ਉਹਦਾ ਦੱਸਣਗੇ। ਪਰੋਕਸ਼ਮ ਅਪਰੋਕਸ਼ਮ ਚ ਗਿਆਨਮ ਅਗਿਆਨਮਿਤਿਹ ਨਿਤ ਪਰੋਕਸ਼ ਰੂਪੇ ਪੀ ਦਵਯਮ ਸਿਆ ਦਸ਼ਮੋ ਜਥਾ, ਕਹਿੰਦਾ ਦੋਨੋਂ ਹੋ ਸਕਦੇ, ਪਰੋਕਸ਼ ਅਪਰੋਕਸ਼ ਦੋਨੋਂ ਹੀ ਹੈ, ਠੀਕ ਹੈ ਜੀ। ਪਰੋਕਸ਼ਮ ਅਪਰੋਕਸ਼ਮ ਚ ਪਰੋਕਸ਼ ਗਿਆਨ ਔਰ ਅਪਰੋਕਸ਼ ਗਿਆਨ, ਗਿਆਨਮ ਅਗਿਆਨਮ ਤਥਾ ਗਿਆਨ ਔਰ ਅਗਿਆਨ ਇਤੀ ਅਧਾ ਦਵਯਮ, ਜੇ ਦੋਨੋਂ ਜੁਗਲ ਜੋੜੇ, ਕਹਿੰਦਾ ਇਹ ਦੋਨੋਂ ਕੈਸੇ ਹੈ, ਜੁਗਲ ਜੋੜੀ ਹੈ। ਨਿਤ ਅਪਰੋਕਸ਼ ਰੂਪੇ ਅਪੀ ਸਦਾ ਅਪਰੋਕਸ਼ ਰੂਪ ਕੁਟਸਥ ਆਤਮਾ ਮੇ ਵੀ ਸਿਆਤ ਬਣ ਸਕਦੇ ਹੈ, ਜਥਾ ਦਸ਼ਮੇ ਜੈਸੇ ਦਸ਼ਮ ਪੁਰਸ਼ ਮੇ ਦੇਖਣੇ ਮੇ ਆਤਾ ਹੈ। ਅਬ ਉਸੀ ਦ੍ਰਿਸ਼ਟਾਂਤ ਕੋ ਵਿਸਤਾਰ ਸੇ ਸਮਝਾਤੇ ਹੈ, ਕਹਿੰਦਾ ਆਤਮਾ ਮੇ ਗਿਆਨ ਵੀ ਹੈ ਅਗਿਆਨ ਵੀ ਹੈ, ਠੀਕ ਹੈ, ਔਰ ਪਰੋਕਸ਼ਪਣਾ ਵੀ ਹੈ ਅਪਰੋਕਸ਼ਪਣਾ ਵੀ ਹੈ। ਕਹਿੰਦੇ ਇਹ ਕਿੱਦਾਂ ਹੋ ਗਿਆ? ਤੁਸੀਂ ਹੁਣ ਕਹਿੰਦੇ ਸਵੈ ਪ੍ਰਕਾਸ਼ ਹੈ, ਕਹਿੰਦੇ ਆਤਮਾ ਤਾਂ ਸਵੈ ਪ੍ਰਕਾਸ਼ ਹੀ ਹੈ, ਉਹਨੂੰ ਜਾਣਨ ਵਾਸਤੇ ਜਿਹੜੀਆਂ ਬਾਕੀ ਗੱਲਾਂ ਪਰੋਕਸ਼ਪਣਾ ਵੀ ਆ, ਉਹਦਾ ਅਪਰੋਕਸ਼ਪਣਾ ਵੀ ਆ ਜਾਂਦਾ, ਉਹਦੇ 'ਚ ਅਗਿਆਨ ਵੀ ਆ ਜਾਂਦਾ, ਆਤਮਾ ਤਾਂ ਸਵੈ ਪ੍ਰਕਾਸ਼ ਹੀ। ਕਹਿੰਦਾ ਫਿਰ ਦ੍ਰਿਸ਼ਟਾਂਤ, ਕਹਿੰਦੇ ਦ੍ਰਿਸ਼ਟਾਂਤ ਤੁਹਾਨੂੰ ਦੇ ਦਿੰਦੇ ਹਾਂ। ਇੱਕ ਨਦੀ ਸੀ, ਦਸ ਬੰਦੇ ਜਾ ਰਹੇ ਆ ਕਿਤੇ ਯਾਤਰਾ ਕਰਨ, ਅੱਗੇ ਇੱਕ ਨਦੀ ਆਈ, ਨਦੀ ਪਾਰ ਕਰ ਲਈ ਉਹਨਾਂ ਨੇ, ਨਦੀ ਪਾਰ ਕਰਕੇ ਤੇ ਨਦੀ 'ਚ ਬਹਾਉ ਜ਼ਿਆਦਾ ਸੀ, ਇੱਕ ਕਹਿੰਦਾ ਉਹ ਬੰਦੇ ਤੇ ਦੇਖ ਲਓ ਆਪਣੇ ਪੂਰੇ ਹੀ ਆ, ਕੋਈ ਰੁੜਤ ਨਹੀਂ ਗਿਆ, ਕੋਈ ਹਟ ਗਿਆ ਹੋਏ, ਉਹ ਇੱਕ ਗਿਣ ਲੱਗ ਗਿਆ, ਉਹ ਆਪਣੇ ਆਪ ਨੂੰ ਤਾਂ ਗਿਣੇ ਨਾ ਤੇ ਨਵਾਂ ਨੂੰ ਗਿਣ ਲਏ, ਕਹਿੰਦਾ ਬੰਦੇ ਤੇ ਆਪਾਂ 10 ਚੱਲੇ ਸੀ, ਇੱਕ ਬੰਦਾ ਸਾਡਾ ਰੁੜ ਗਿਆ, ਉਹ ਵਿਚਾਰੇ ਬੜੇ ਦੁਖੀ ਰੋਣ ਲੱਗ ਗਏ, ਰੋਣ ਲੱਗ ਗਏ ਤੇ ਉਧਰੋਂ ਕੋਈ ਸੱਜਣ ਪੁਰਸ਼ ਆ ਰਿਹਾ ਸੀ, ਉਹ ਕਹਿੰਦਾ ਕੀ ਗੱਲ ਬਈ? ਕੀ ਹੋਇਆ ਤੁਸੀਂ ਰੋਣ ਡੇ ਜੀ? ਕਹਿੰਦਾ ਦੱਸਣਾ ਕੀ ਭਰਾਵਾ, ਕੀ ਪੁੱਛਦਾ, ਅਸੀਂ 10 ਬੰਦੇ ਘਰੋਂ ਚੱਲੇ ਸੀ ਤੇ ਨਦੀ ਪਾਰ ਕਰ ਲੱਗੇ, ਇੱਕ ਬੰਦਾ ਟੁੱਟ ਗਿਆ, ਪਤਾ ਹੀ ਨਹੀਂ ਲੱਗਦਾ ਕਿੱਥੇ ਚੱਲ ਗਿਆ। ਉਹਨੇ ਦੇਖਿਆ ਕਹਿੰਦੇ ਨੇ 10 ਪੂਰੀ ਆ, ਅਗਿਆਨ ਆ ਗਿਆ ਕਿ ਨਹੀਂ ਆਤਮਾ ਨੇ, ਆਪਣੇ ਆਪ ਨੂੰ ਗਿਣ ਨੀ ਰਿਹਾ, ਆਪਣੇ ਆਪ ਆਤਮਾ ਉਹਦੇ ਚ ਹੈ ਹੀ ਆ, ਤੇ ਆਤਮਾ ਦਾ ਅਗਿਆਨ ਹੋ ਗਿਆ ਕਿ ਨਹੀਂ। ਤੇ ਫਿਰ ਉਹ ਜਿਹੜਾ ਪੁਰਸ਼ ਸੀ ਉਹਨੇ 10 ਗਿਣੇ, ਉਹ ਕਹਿੰਦਾ ਵੀ 10ਵਾਂ ਹੈ, ਆਪੇ 10ਵਾਂ ਦਿਖਾਇਆ ਨੀ ਉਹਨੇ, ਤੇ 10ਵੇਂ ਦਾ ਉਹਨਾਂ ਨੂੰ ਕੀ ਹੋ ਗਿਆ, ਪਰੋਕਸ਼ ਗਿਆਨ ਹੋਇਆ ਜੇ, ਅਪਰੋਕਸ਼ ਨੀ ਹੋਇਆ, ਪਰੋਕਸ਼ ਗਿਆਨ ਹੋਇਆ। ਪਰੋਕਸ਼ ਗਿਆਨ ਨੇ ਕੀ ਕਰ ਦਿੱਤਾ, ਪਰੋਕਸ਼ ਗਿਆਨ ਹੋਣਾ ਕੋਈ ਮਾਮੂਲੀ ਸਾ ਕੰਮ ਨਹੀਂ ਹੈ। ਪਰੋਕਸ਼ ਗਿਆਨ ਨੇ ਕੀ ਕੀਤਾ, ਉਹਨਾਂ ਦਾ ਜਿਹੜਾ ਰੋਣਾ ਧੋਣਾ ਸੀ, ਦੁਖੀ ਸੀ, ਇਹ ਸਾਰੇ ਸਮਾਪਤ ਹੋ ਗਏ। ਜਿਹੜਾ ਉਹਨਾਂ ਨੂੰ ਵਿਸ਼ਵਾਸ ਸੀ ਵੀ ਬੰਦਾ ਸਾਡਾ ਬੰਦਾ ਰੁੜ ਗਿਆ, ਦੁਖੀ ਹੋ ਰਹੇ ਸੀ, ਪਰੋਕਸ਼ ਗਿਆਨ ਨੇ ਇਤਨਾ ਕੰਮ ਕਰਤਾ, ਉਹਨਾਂ ਦਾ ਰੋਣਾ ਧੋਣਾ ਬੰਦ ਕਰਾਤਾ, ਦੁਖੀ ਜਿਹੜੇ ਹੋ ਰਹੇ ਸੀ ਉਹ ਬੰਦ ਹੋ ਗਏ, ਬੜੇ ਖੁਸ਼ ਹੋਏ। ਅੱਛਾ ਹੈ ਬਈ, ਤੇ ਦਿਖਾਓ ਸਾਨੂੰ ਕਿੱਥੇ ਆ, ਅਜੇ ਦੇਖਿਆ ਨਹੀਂ ਆ। ਅਜੇ ਇਹਨਾਂ ਪਤਾ ਲੱਗ ਗਿਆ ਵੀ 10ਵਾਂ ਹੈ, ਤੇ ਉਹਨਾਂ ਦਾ ਜਿਹੜਾ ਵਿਚਾਰੇ ਰੋਣ ਡੇ ਦੁਖੀ ਹੋਣ ਡੇ ਸੀ ਉਹ ਬੰਦ ਹੋ ਗਿਆ। ਤੇ ਉਹ ਕਹਿੰਦਾ 10ਵਾਂ ਕਿੱਥੇ ਆ, ਫਿਰ ਉਹਨੇ ਗਿਣ ਕੇ ਦੱਸਿਆ ਵੀ 10ਵਾਂ ਤੂੰ ਹੈ, ਆਇਮ ਇਹ 10ਵਾਂ ਆ ਹੀ। ਤੇ ਸਾਰੇ ਤਿੰਨੇ ਗਿਆਨ ਬਣ ਗਏ ਕਿ ਨਹੀਂ, ਆਤਮਾ ਮੈਂ ਅਗਿਆਨ ਵੀ ਆ ਗਿਆ, ਉਹ ਆਤਮਾ ਦਾ ਪਰੋਕਸ਼ ਗਿਆਨ ਵੀ ਹੋ ਗਿਆ, ਆਤਮਾ ਦਾ ਅਪਰੋਕਸ਼ ਗਿਆਨ ਵੀ ਹੋ ਗਿਆ। ਹੈ ਵੈਸੇ ਆਤਮਾ ਸਵੈਮ ਪ੍ਰਕਾਸ਼ ਹੀ, ਇਹ ਦ੍ਰਿਸ਼ਟਾਂਤ ਦੇ ਰਹੇ ਹਾਂ। ਅਬ ਉਸੀ ਦ੍ਰਿਸ਼ਟਾਂਤ ਕੋ ਵਿਸਤਾਰ ਸੇ ਸਮਝਾਤੇ ਹੈ, ਅਬ ਉਸੀ ਦ੍ਰਿਸ਼ਟਾਂਤ ਕੋ ਦੱਸਣ ਲੱਗੇ ਹੁਣ। ਨਵ ਸੰਖਿਆ ਪ੍ਰੇਤਾ ਗਿਆਨੋ ਦਸ਼ਮੋ ਵਿਭ੍ਰਮਾਤ ਤਦਾ ਨਾ ਵੇਤੀ ਦਸ਼ਮੋ ਅਸੀ ਇਤਿ ਵੀਕਸ਼ਮਾਣੋ ਅਪਿਤਾਨ ਨਵ। ਅਪਿਤਾਨ ਨਵ ਕੀ ਕਹਿ ਰਹੇ ਹੈ, ਕਹਿ ਰਹੇ ਨਵ ਸੰਖਿਆ ਰਿਤ ਗਿਆਨ, ਗਿਣੇ ਹੋਏ ਪੁਰਸ਼ੋ ਮੇ ਹੋਣੇ ਵਾਲੀ ਨਵ ਸੰਖਿਆ ਮੇ ਸੇ ਨਸ਼ਟ ਹੋ ਗਿਆ ਹੈ ਵਿਵੇਕ ਗਿਆਨ ਜਿਸਕਾ। ਐਸਾ ਨਵਾਂ ਨੂੰ ਗਿਣੀ ਜਾਂਦਾ, 10ਵੇਂ ਦਾ ਗਿਆਨ ਨਹੀਂ ਹੋ ਰਿਹਾ, ਇੰਨਾ ਉਹਦੀ ਬੁੱਧੀ ਭਰਮ ਹੋ ਗਈ। ਠੀਕ ਹੈ ਜੀ, 10ਵਾਂ ਤਦਾ ਦਸਮ ਪੁਰਸ਼ ਉਸੀ ਸਮੇਂ ਤਾਨ ਨਵ ਉਸ ਨਵੋਂ ਕੋ ਨਵ ਵੇਖਿਆ ਮਾਣਾ ਆਪੀ ਭਲੀ ਬਾਤੀ ਦੇਖਤਾ ਹੋਆ ਵੀ, ਉਹ ਦੇਖ ਵੀ ਰਿਹਾ ਹੈ 10ਵੇਂ ਨੂੰ, ਜਿਹੜਾ ਗਿਣ ਰਿਹਾ ਆਪਣੇ ਆਪ ਨੂੰ ਦੇਖ ਰਿਹਾ, ਉਹ ਦੇਖ ਵੀ ਰਿਹਾ ਹੈ, ਉਹ 10ਵਾਂ ਵਿੱਚ ਹੀ ਹੈ ਉਹਨਾਂ ਦੇ। ਪਰ ਭਲੀ ਬਾਤੀ ਦੇਖਦਾ ਹੋਆ ਵੀ ਭਰਮਾਤ ਭ੍ਰਾਂਤੀ ਕੇ ਕਾਰਨ ਦਸ਼ਮਾ ਅਸਮੀ ਗਿਣੇ ਗਿਣਨੇ ਵਾਲੇ ਆਪਣੇ ਆਪ ਕੋ ਮੈਂ ਦਸ਼ਮ ਹੂੰ ਇਤਿ ਇਸ ਪ੍ਰਕਾਰ ਨਾ ਵੇਤੀ ਨਹੀਂ ਜਾਣਤਾ। ਦੇਖ ਲਓ ਨਹੀਂ ਜਾਣਤਾ, ਇਸ ਪ੍ਰਕਾਰ ਆਪਣੇ ਲਈ ਨਿੱਤ ਅਪਰੋਕਸ਼ ਦਸ਼ਮ ਪੁਰਸ਼ ਮੇ ਅਗਿਆਨ ਦਿਖਾਇਆ। ਇਹ ਤੇ ਨਿੱਤ ਅਪਰੋਕਸ਼ ਆਤਮਾ ਹੈ, ਉਹਦੇ ਵਿੱਚ ਕੀ ਦਿਖਾਤਾ, ਅਗਿਆਨ। ਆਤਮਾ ਮੈਂ ਗਿਆਨ ਹੈ ਕਿ ਨਹੀਂ, ਦੇਖ ਲਓ। ਹਾਂਜੀ, ਇਹ ਤਾਂ ਹੋ ਗਿਆ ਅਗਿਆਨ, ਆਤਮਾ ਮੈਂ ਅਗਿਆਨ ਦਿਖਾਤਾ। ਅਬ ਅਗਲੇ ਸ਼ਲੋਕ ਮੇ ਅਗਿਆਨ ਕੇ ਕਾਰੀ ਆਵਰਣ ਕੋ ਦਿਖਾਤੇ ਹੈ। ਅਬ ਗਿਆਨ ਕੇ ਜਿਹੜੇ ਅਗਿਆਨ ਕੇ ਕਿਹੜੇ ਕਾਰਨ ਹੈ, ਆਵਰਣ ਔਰ ਵਿਕਸ਼ੇਪ। ਉਹ ਵਿਕਸ਼ੇਪ ਆਵਰਣ ਸਾਨੂੰ ਕੀ ਕਰਾਉਂਦੇ ਆ ਉਹ ਵੀ ਦੱਸਣਗੇ ਹੁਣ। ਠੀਕ ਹੈ ਜੀ, ਨਾ ਭਾਤੀ ਨਾ ਦਸ਼ਮ ਇਤਿ ਸਵੈਮ ਦਸ਼ਮਮ ਤਦਾ ਮਤਵਾ ਵਕਤੀ ਤਦ ਗਿਆਨ ਕ੍ਰਿਤ ਮਾਵਰਣਮ ਵਿਦੁਹ। ਤਦਾ ਦਸ਼ਮਹ ਉਸੀ ਸਮੇਂ ਵੈ ਦਸ਼ਮ ਪੁਰਸ਼ ਸਵੈਮ ਦਸ਼ਮਮ ਆਪਣੇ ਹੀ ਸਰੂਪ ਦਸ਼ਮ ਕੋ ਵਿਦਿਆਮਾਨ ਹੋਤੇ ਹੋਏ ਵੀ ਸਵੈਮ ਦਸ਼ਮ ਪੁਰਸ਼ ਕੋ ਨਾਸਤਿ ਨਾ ਭਾਤੀ ਹੈ ਨਹੀਂ ਔਰ ਵਾਸਤਾ ਵੀ ਨਹੀਂ ਹੈ। ਹੈ ਦਸਮਾ ਉਹੀ ਹੈ, ਉਹਨੂੰ ਆਪਣੇ ਆਪ ਨੂੰ ਆਪਣੇ ਆਪ ਹੀ ਨਹੀਂ ਭਾਸ ਰਿਹਾ। ਠੀਕ ਹੈ ਜੀ, ਨਾ ਭਾਤੀ ਨਾਸਤੀ ਇਤਿ ਮਤਵਾ ਇਸ ਪ੍ਰਕਾਰ ਜਾਣ ਕਰ ਵਕਤੀ ਕਹਿਤਾ ਵੀ ਹੈ। ਤਦ ਐਸੇ ਵਿਵਹਾਰ ਕਾ ਜੋ ਕਾਰਨ ਹੈ ਵਹੀ ਅਗਿਆਨ ਕ੍ਰਿਤ अज्ञान का कार्य आवरण है। वो जेड़ा ज्ञान का अज्ञान का कारण क्या है? आवरण। उन्हें की क्या आवरण का अर्थ की हुंदा? पर्दा। किते किते तुसी देखिया हो हिंदी च लिखिया हुंदा, वो कहिंदे अज मंत्री साहब जां होर कोई अज इस पुल दा उद्घाटन करनगे, तो वो की हिंदी च की रख्या? आवरण हटाउणगे। तो आवरण की हुंदा? पर्दा लाया हुंदा, उहनूं खिच दिंदे आ उहनूं, तो उद्घाटन हो गया। ਉਹ ਪੜਦਾ ਕੀ? ਪੜਦੇ ਨੇ ਢਕ, ਪੜਦੇ ਨੇ ਕੀ ਕੀਤਾ? ਢੱਕ ਲਿਆ। ਆਵਰਣ ਕੀ ਕਰਦਾ? ਢੱਕ ਲਿਆ, ਦਸਵੇਂ ਨੂੰ ਢੱਕ ਲਿਆ ਉਹਨੇ, ਦਸਮ ਪੁਰਸ਼ ਉਹਦੇ ਆਪ ਸਰੂਪ ਨੂੰ ਢੱਕ ਲਿਆ ਉਹਨੇ ਆਵਰਣ ਨੇ। ਐਸਾ ਵਿਦਵਾਨੋ ਕਾ ਮਾਨਣਾ ਹੈ, ਇਹੀ ਹੈ ਜੀ। ਅਬ ਅਗਿਆਨ ਕਾ ਹੀ, ਅਗਿਆਨ ਕਾ ਹੀ ਕਾਰਯ ਰੋਧਨ ਆਦਿ ਰੂਪ ਵਿਕਸ਼ੇਪ ਕੋ ਦਿਖਾਤੇ ਹੈ। ਰੋਧਨ ਮੈਂ ਰੋਣਾ, ਅਬ ਰੋਣਾ ਧੋਣਾ ਪੈ ਗਿਆ ਜਦੋਂ ਦਸਵਾਂ ਰੁੜ ਗਿਆ, ਪਤਾ ਨਹੀਂ ਚੱਲ ਰਿਹਾ। ਅਬ ਜਿਹੜਾ ਉਹਦਾ ਕਾਰਯ ਕਿਆ ਹੈ? ਰੋਧਨ ਆਦਿ ਵਿਕਸ਼ੇਪ ਦਿਖਾਤੇ ਹੈ। ਨਦਿਆਮ ਮਮਾਰ ਦਸਮ ਇਤਿ ਸੋਚਨ ਪ੍ਰਾਰੋਧ ਪ੍ਰਾਰੋਧਿਤਿ ਅਗਿਆਨ ਕਿਰਤ ਵਿਕਸ਼ੇਪਮ ਰੋਧਨ ਆਦਿਮ ਵਿਦੁਰ ਬੁਧਾ। ਦੇਖੋ ਕੀ ਕਹਿ ਰਿਹਾ ਹੈ, ਦਸਮਾ ਦਸਮ ਪੁਰਸ਼ ਨਦਿਆਮ ਮਮਾਰ, ਨਦੀ ਮੇ ਡੂਬ ਕਰ ਮਰ ਗਿਆ। ਨਦਿਆਮ ਨਦਿਆਮ ਮਣ ਨਦੀ ਮੇ, ਹਾਂ ਨਦਿਆਮ ਦਸਮ ਪੁਰਸ਼, ਦਸਮਾ ਦਸਮ ਪੁਰਸ਼ ਨਦਿਆਮ ਮਮਾਰ, ਨਦੀ ਮੇ ਡੂਬ ਕਰ ਮਰ ਗਿਆ। ਇਤਿ ਸੋਚਨ, ਇਸ ਪ੍ਰਕਾਰ ਸ਼ੋਕ ਕਰਤਾ ਹੁਆ ਦਸਮ ਪੁਰਸ਼ ਪ੍ਰਾਰੋਧਤੀ ਰੋਧਨ ਕਰਤਾ ਹੈ। ਬੁੱਧਾ ਵਿਦਵਾਨੋ ਨੇ ਰੋਧਨ ਆਦਿਮ, ਰੋਧਨ ਔਰ ਆਦਿ ਪਦ ਸੇ ਸਿਰ ਕੂਟਣਾ। ਰੋਧਨ ਆਦਿ ਕਿਆ ਹੈ ਨਾ? ਰੋਧਨ ਤੇ ਹੋ ਗਿਆ ਆਦਿ, ਆਦਿ ਮੈਨੇ ਜੇ ਇੱਥੇ ਹੱਥ ਮਾਰਨੇ ਆ, ਇੱਥੇ ਹੱਥ ਮਾਰਦੇ ਆ ਨਾ, ਉਹ ਮਰ ਗਏ, ਉਹ ਆਦਿ ਪਦ ਤੋਂ ਇਹ ਲੈ ਲੈਣਾ ਵੀ ਸਾਰਾ ਰੋਣਾ ਧੋਣਾ ਉਹਦੇ ਨਾਲ ਜਿਹੜੀਆਂ ਕਿਰਿਆ ਹੁੰਦੀਆਂ ਉਹ ਵੀ ਨਾਲ ਵਿੱਚ। ਹਾਂ, ਸਿਰ ਕੂਟਣਾ ਆਦਿ ਕੋ ਅਗਿਆਨ ਕ੍ਰਿਤਮ ਵਿਕਸ਼ੇਪਮ, ਅਗਿਆਨ ਕਾ ਕਾਰਯ ਕਰਿਆ ਕੀਆ ਹੁਆ ਕਾਰਯ ਵਿਕਸ਼ੇਪ ਰੂਪ ਵਿਦੂ ਜਾਣ ਲੈਣਾ। ਆਂਦਾ ਇਹ ਅਗਿਆਨ ਕਾ ਕਾਰਯ ਹੈ ਰੋਣਾ ਧੋਣਾ। ਠੀਕ ਹੈ ਜੀ, ਤੇ ਬਈ ਕਹਿਣ ਵਾਲੀ ਗੱਲ ਤੋਂ ਨਹੀਂ ਹੈ, ਭਗਵਾਨ ਨਾ ਕਰੇ ਸਾਰਿਆਂ ਦੇ ਪਰਿਵਾਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੋਈ ਮਰ ਜਾਂਦਾ ਤਾਂ ਆਹ ਦੇਖਦੇ ਨੇ ਵਿਚਾਰੇ ਕਿੱਦਾਂ ਰੋਣ ਡੇ ਆ, ਹੈਂ ਤੇ ਉਹ ਕੀ ਹੋਇਆ ਫਿਰ? ਉਹ ਤਾਂ ਵਿਕਸ਼ੇਪ ਹੋ ਜਾਂਦਾ, ਉਦੋਂ ਮਨ ਜਿਹੜਾ ਹੈ ਉਹ ਆਪਣੇ ਜਿਹੜੀ ਸਥਿਤੀ ਤੋਂ ਡਾਵਾਡੋਲ ਹੋ ਗਿਆ, ਟਿਕ ਨਹੀਂ ਰਿਹਾ ਮਨ। ਹਾਏ ਮੈਂ ਕੀ ਕਰੂੰਗੀ, ਹਾਏ ਮੈਂ ਕਿਆ ਕਰੂੰਗਾ, ਮੇਰਾ ਪੁੱਤਰ ਸੀ ਜਾਂ ਮੇਰਾ ਪਤੀ ਸੀ, ਆ ਥੋੜੇ ਦਿਨਾਂ ਬਾਅਦ ਸਾਰੇ ਕੰਮ ਉਦਾਂ ਹੀ ਚੱਲਦੇ, ਹੈਂ ਫਿਰ ਥੋੜੇ ਦਿਨਾਂ ਬਾਅਦ ਉਹ ਹੌਲੀ ਹੌਲੀ ਮਨ ਦੇ ਜਿਹੜੇ ਜ਼ਖਮ ਭਰ ਜਾਂਦੇ ਆ, ਮਨ ਫਿਰ ਉੱਥੇ ਆ ਜਾਂਦਾ, ਕੰਮ ਸਾਰਾ ਮੰਨ ਰਹੀ। ਕਈਆਂ ਨੂੰ ਇੰਨਾ ਦੁੱਖ ਹੁੰਦਾ ਉਹ ਵਿਚਾਰੇ ਉੱਥੇ ਹੀ ਨਾਲ ਹੀ ਮਰ ਜਾਂਦੇ ਸੁਣਦੇ। ਤੇ ਇਹ ਕੀ ਹੋ ਗਿਆ? ਵਿਕਸ਼ੇਪ। ਠੀਕ ਹੈ ਜੀ। ਅਬ ਦਸਵਾਂ ਪੁਰਸ਼ ਕੇ ਅਸਤਵਮ ਕੇ ਕਾਰਨ ਆਵਰਣ ਕਾ ਨਾਸ਼ਕ ਪਰੋਕਸ਼ ਗਿਆਨ ਕੋ ਅਗਲੇ ਸਲੋਕ ਮੇ ਕਹਿਤੇ ਹੈ। ਆਂਦੇ ਅਸਤਵਮ, ਅਸਤਵੰਸ਼, ਅਸਤਵੰਸ਼ ਮੈਨੇ ਸਤਵਣ ਹੈ, ਅਸਤਵਣ ਨਾ, ਉਹ ਜਿਹੜਾ ਅੰਸ਼ ਹੈ ਨਹੀਂ ਹੈ, ਨਾ ਹੋਣਾ ਹੈ, ਦਸਵਾਂ ਨਹੀਂ ਹੈ, ਉਹ ਅੰਸ਼ ਨੂੰ ਕੌਣ ਨਾਸ਼ ਕਰਦਾ ਹੈ? ਪਰੋਕਸ਼ ਗਿਆਨ ਹੈ ਵੀ ਨਹੀਂ ਹੈ, ਦਸਵਾਂ ਨਹੀਂ ਹੈ, ਨਹੀਂ ਹੈ ਰੋਣ ਡੇ ਆ, ਤੇ ਉਹ ਨਹੀਂ ਹੈ ਜਿਹੜਾ ਅੰਸ਼ ਹੈ ਇਹਨੂੰ ਕਿਹੜੇ ਅੰਸ਼ ਨੇ ਨਾਸ਼ ਕੀਤਾ ਹੈ? ਪਰੋਕਸ਼ ਗਿਆਨ ਵੀ ਹੈ ਵੀ ਦਸਵਾਂ ਹੈ, ਰੋ ਨਾ, ਤੇ ਉਹਨਾਂ ਦਾ ਰੋਣਾ ਧੋਣਾ ਬੰਦ ਹੋ ਗਿਆ। ਠੀਕ ਹੈ ਜੀ, ਉਹੀ ਹੁਣ ਦੱਸਣ ਲੱਗੇ ਆ। ਦਸ਼ਮ ਪੁਰਸ਼ ਕੇ ਅਸਤਵ ਅੰਸ਼ ਕੇ ਆਵਰਣ ਕਾ ਨਾਸ਼ਕ ਪਰੋਕਸ਼ ਗਿਆਨ ਕੋ ਅਗਲੇ ਸਲੋਕ ਮੇ ਕਹਿਤੇ ਹੈ। ਕਹਿੰਦਾ ਉਹਦਾ ਜਿਹੜਾ ਨਾਸ਼ਕ ਹੈ ਅਸਤਵ ਅੰਸ਼ ਕਾ, ਆਵਰਣ ਕਾ ਨਾਸ਼ਕ ਕਿਆ? ਪਰੋਕਸ਼ ਗਿਆਨ, ਪੱਪੇ ਦੇ ਨਾਲ ਪਰੋਕਸ਼, ਅਪਰੋਕਸ਼ ਨਹੀਂ, ਪਰੋਕਸ਼ ਦਸਵਾਂ ਹੈ, ਇੰਨਾ ਹੀ ਬੋਲਤਾ ਨਾ, ਤੇ ਦਸਵਾਂ ਕਿੱਥੇ ਹੈ ਇਹ ਤਾਂ ਨੀ ਦੱਸਿਆ ਜੀ, ਦਸਵਾਂ ਹੈ ਪਣਾ ਹੈ ਜਿਹੜਾ ਪਰੋਕਸ਼ ਗਿਆਨ ਹੀ ਸਵਰਗ ਹੈ ਦੇਖਿਆ ਕਿਸੇ ਨੇ ਪਰੋਕਸ਼ ਗਿਆਨ ਨਾ ਮ੍ਰਿਤੋ ਦਸਮੋ ਅਸਤੀ ਤੀ ਸ੍ਰੁਤਵਾ ਆਪਤ ਵਚਨਮ ਤਦਾ ਆਪਤ ਵਚਨ ਕਿੱਦਾਂ ਸ਼ਾਸਤਰ ਜੋ ਹੈ ਇੱਕ ਇੱਕ ਸ਼ਬਦ ਦਾ ਧਿਆਨ ਰੱਖ ਕੇ ਬੋਲ ਰਿਹਾ ਹੈ ਕਿਤਨੀ ਬੁੱਧੀ ਹੋਊਗੀ ਗ੍ਰੰਥਕਾਰ ਦੀ ਆਪਤ ਵਚਨ ਕਿਉਂ ਕਹਾ ਆਪਤ ਵਚਨ ਕਿਹਨੂੰ ਕਹਿੰਦੇ ਆਪਤ ਆਪਤ ਵਕਤਾ ਸੱਤ ਬੋਲਣੇ ਵਾਲਾ ਯਥਾਰਥ ਵਕਤਾ ਵੀ ਇਹਨੂੰ ਕਹਿੰਦੇ ਆ ਹੁਣ ਮਤਲਬ ਇੱਕ ਝੂਠ ਬੋਲਣੇ ਵਾਲਾ ਨਹੀਂ ਆ ਕੇ ਕਹਿ ਦਿੱਤਾ ਵੀ ਦਸਵਾਂ ਹੈ ਸੱਤ ਬੋਲਣੇ ਵਾਲਾ ਵੀ ਜਿਹੜਾ ਦਸਵੇਂ ਨੂੰ ਜਾਣਦਾ ਸੀ ਉਹਨੇ ਕਿਹਾ ਦਸਵਾਂ ਹੈ ਦੂਸਰੇ ਨੇ ਨੀ ਕਿਸੇ ਨੇ ਆ ਕੇ ਕਹਿ ਦਿੱਤਾ ਜਿਹੜਾ ਦਸਵੇਂ ਨੂੰ ਜਾਣਦਾ ਸੀ ਉਹਨੇ ਆ ਕੇ ਕਿਹਾ ਵੀ ਦਸਵਾਂ ਹੈ ਬਈ ਗਿਣੇ ਆਪਣੇ ਮਨ ਚ ਗਿਣ ਲੇ ਫਿਰ ਉਹਨੇ ਕਿਹਾ ਵੀ ਦਸਵਾਂ ਹੈ ਆਪ ਤਾਂ ਵਕਤਾ ਨਾ ਹੋ ਗਿਆ ਉਹਨੇ ਦਸਵੇਂ ਨੂੰ ਦੇਖ ਲਿਆ ਫਿਰ ਕਿਹਾ ਹਾਂ ਪਹਿਲਾਂ ਉਹਨੂੰ ਅਪਰੋਕਸ਼ ਉਹਨੂੰ ਅਪਰੋਕਸ਼ ਹੋਇਆ ਫਿਰ ਉਹਨੇ ਕਿਹਾ ਵੀ ਦਸਵਾਂ ਹੈ ਬਈ ਫਿਰ ਉਹਨਾਂ ਦਾ ਰੋਣਾ ਧੋਣਾ ਬੰਦ ਹੋ ਗਿਆ ਤੇ ਉਹ ਕੀ ਹੋ ਗਿਆ ਆਪਤ ਵਕਤਾ ਠੀਕ ਹੈ ਜੀ ਅਪਰੋਕਸ਼ਤਵੇਨ ਦਸਮਮ ਵੇਤੀ ਉਹਨੇ ਕੀ ਕਰ ਲਿਆ ਪਰੋਕਸ਼ਤਵੇਨ ਦਸਮ ਵੇਤੀ ਸਵਰਗ ਆਦਿ ਲੋਕਵਤ ਉਹਦਾ ਜਿੱਦਾਂ ਸਵਰਗ ਦਾ ਗਿਆਨ ਨਹੀਂ ਹੁੰਦਾ ਸਵਰਗ ਹੈ ਉੱਥੇ ਦੇਵਰਾਜ ਇੰਦਰ ਬੈਠਾ ਹੈ ਰਾਜ ਕਰ ਰਿਹਾ ਹੈ ਤੇ ਸਾਨੂੰ ਦਸਮ ਸਵਰਗ ਦਾ ਕਿਹੜਾ ਗਿਆਨ ਹੋ ਗਿਆ ਪਰੋਕਸ਼ ਜਦੋਂ ਜਾਵਾਂਗੇ ਸਵਰਗ ਚ ਉਦੋਂ ਅਪਰੋਕਸ਼ ਹੁਣ ਤੁਹਾਨੂੰ ਕੋਈ ਪੁੱਛੇ ਉਹ ਤੁਹਾਡੀ ਜਿਹੜੀ ਫਲਾਣੇ ਪੈਲੀ ਆ ਉਹ ਚ ਗੇਹੂੰ ਕਣਕ ਪੱਕ ਗਈ ਆ ਤੁਸੀਂ ਕੀ ਕਹੋਗੇ ਮੈਂ ਦੋ ਤਿੰਨ ਦਿਨ ਹੋਏ ਗਿਆ ਨੀ ਅਜੇ ਉੱਧਰ ਜਦੋਂ ਮੈਂ ਗਿਆ ਸੀ ਉਦੋਂ ਤੇ ਅਜੇ ਨਹੀਂ ਸੀ ਹੋਈ ਵਧਣ ਵਾਲੀ ਉਦੋਂ ਕਿਹੜਾ ਗਿਆਨ ਸੀ ਪਰੋਕਸ਼ ਤੇ ਹੁਣ ਜਦੋਂ ਜਾਓਗੇ ਉਦੋਂ ਦੇਖੋਗੇ ਜਾ ਕੇ ਫਿਰ ਕਿਹੜਾ ਹੋਜੇਗਾ ਅਪਰੋਕਸ਼ ਠੀਕ ਆ ਜੀ ਦਸਵਾਂ ਨਾ ਅਮ੍ਰਿਤਾ ਅਬ ਆਪਤ ਵਕਤਾ ਕੀ ਕਹਿ ਰਿਹਾ ਦਸਵਾਂ ਨਾ ਅਮ੍ਰਿਤਾ ਦਸਮ ਪੁਰਸ਼ ਮਰਾ ਨਹੀਂ ਹੈ ਦਸਵਾਂ ਨਾ ਅਮ੍ਰਿਤਾ ਦਸਮ ਪੁਰਸ਼ ਮਰਾ ਨਹੀਂ ਹੈ ਅਸਤੀ ਤੀ ਕਿੰਤੂ ਹੈ ਮਤਲਬ ਜੀਵਤ ਹੈ ਅੰਦਾ ਕਿਉਂ ਰੋਣ ਡੇ ਜੇ ਮਰਿਆ ਨਹੀਂ ਹੈ ਇਸ ਪ੍ਰਕਾਰ ਆਪਤ ਵਚਨਮ ਸ੍ਰੁਤਵਾ ਯਥਾਰਥ ਵਕਤਾ ਕੇ ਵਚਨ ਸੁਣ ਕਰ ਤਦਾ ਦਸਮਮ ਤਬ ਦਸਮ ਪੁਰਸ਼ ਕੋ ਸਵਰਗ ਆਦਿ ਲੋਕਵਤ ਸਵਰਗ ਆਦਿ ਲੋਕ ਕੀ ਨਿਆਈ ਪਰੋਕਸ਼ਤਵੇ ਨਾ ਵੇਤੀ ਪਰੋਕਸ਼ ਰੂਪ ਸੇ ਸਵਯਂ ਜਾਣਤਾ ਹੈ ਇਸ ਪ੍ਰਕਾਰ ਨਿਤ ਅਪਰੋਕਸ਼ ਵਿਸ਼ੇ ਮੇ ਵੀ ਪਰੋਕਸ਼ ਗਿਆਨ ਸੰਭਵ ਹੈ ਪਹਿਲਾਂ ਉਹਨਾਂ ਦੱਸਿਆ ਸੀ ਆਤਮਾ ਵਿੱਚ ਕਦੀ ਅਗਿਆਨ ਨਹੀਂ ਹੈ ਅਗਿਆਨ ਦੱਸਿਆ ਕਿ ਦਸਮ ਨੂੰ ਹੋ ਗਿਆ ਸੀ ਦਸਮ ਪੁਰਸ਼ ਨੂੰ ਕਿ ਮੈਂ ਦਸਵਾਂ ਸਾਡਾ ਗਿਆ ਦਸਵਾਂ ਉਹੀ ਸੀ ਆਤਮਾ ਨੇ ਅਗਿਆਨ ਦਿਖਾ ਦਿੱਤਾ ਹੁਣ ਆਤਮਾ ਮੈਂ ਪਰੋਕਸ਼ ਗਿਆਨ ਦਿਖਾ ਰਹੇ ਆ ਕਹਿੰਦਾ ਪਰੋਕਸ਼ ਗਿਆਨ ਵੀ ਇਹ ਹੁੰਦਾ ਜਦੋਂ ਉਹਨੇ ਕਿਹਾ ਵੀ ਦਸਵਾਂ ਹੈ ਤੇ ਕਿਹੜਾ ਗਿਆਨ ਹੋਇਆ ਸਵਰਗ ਆਦਿ ਲੋਕਵਤ ਪਰੋਕਸ਼ ਗਿਆਨ ਹੋਇਆ ਠੀਕ ਹੈ ਜੀ ਅਬ ਅਗਲੇ ਸ਼ਲੋਕ ਅਗਲੇ ਅਬ ਆਗੇ ਕੇ ਸ਼ਲੋਕ ਸੇ ਉਸੀ ਅਗਿਆਨ ਕੇ ਹੀ ਆਵਾਸ ਅੰਸ਼ ਆਵਰਣ ਕਾ ਨਿਵਰਤਕ ਅਪਰੋਕਸ਼ ਗਿਆਨ ਕੋ ਦਿਖਾਤੇ ਹੈ ਅੰਦਾ ਦੋ ਗੱਲਾਂ ਦੱਸਤੀਆਂ ਕਿਹੜੀ ਕਿਹੜੀ ਅਗਿਆਨ ਦਿਖਾਤਾ ਅਪਰੋਕਸ਼ ਗਿਆਨ ਵੀ ਦਿਖਾਤਾ ਹੁਣ ਉਹਨੂੰ ਦੱਸਣ ਲੱਗੇ ਅਪਰੋਕਸ਼ ਗਿਆਨ ਸਾਰਾ ਬੰਦ ਹੋ ਗਿਆ ਛਾਤੀ ਦੇ ਹੱਥ ਮਾਰ ਰਹੇ ਸਿਰ ਨੂੰ ਹੱਥ ਮਾਰ ਰਹੇ ਸੀ ਉਹ ਸਾਰੇ ਬੰਦ ਹੋ ਗਏ ਤੇ ਜਦੋਂ ਗਿਆਨ ਹੋ ਜਾਂਦਾ ਆਂਦੇ ਨਾ ਪ੍ਰਰਭ ਕਰਮ ਬਾਕੀ ਰਹਿ ਜਾਂਦੀ ਹੈ ਗਿਆਨ ਹੋਣ ਤੋਂ ਬਾਅਦ ਉਹ ਕਿੱਦਾਂ ਬਾਕੀ ਰਹੇ ਉਹਦਾ ਕੋਈ ਦ੍ਰਿਸ਼ਟਾਂਤ ਹੈ ਇੱਕ ਦ੍ਰਿਸ਼ਟਾਂਤ ਹੈ ਮੰਨ ਲਓ ਕੋਈ ਇਸਤਰੀ ਹੈ ਉਹਨੂੰ ਉਹਦੇ ਕਿਤੇ ਐਕਸੀਡੈਂਟ ਹੋਇਆ ਬੱਸ ਦਾ ਬੱਸ ਡਿੱਗ ਪਈ ਉਹਦਾ ਪਤੀ ਵੀ ਉਹਦੇ ਵਿੱਚ ਸੀ ਕਿਸੇ ਨੇ ਆ ਕੇ ਕਹਿ ਤਾ ਉਹ ਜਿਹੜੀਆਂ ਬੱਸ ਵਿੱਚ ਸਵਾਰੀਆਂ ਸੀ ਨਾ ਉਹ ਸਾਰੀਆਂ ਮਾਰੀਆਂ ਗਈਆਂ ਉਹ ਵਿਚਾਰੀ ਰੋਣ ਲੱਗੀ ਸਿਰ ਨੂੰ ਮਾਰੇ ਕੰਧ ਨੂੰ ਸਿਰ ਮਾਰਿਆ ਸਿਰ ਪਾਟ ਗਿਆ ਬੁਰਾ ਹਾਲ ਤੇ ਥੋੜੀ ਦੇਰ ਬਾਅਦ ਪਤਾ ਚੱਲਾ ਭਾਈ ਤੇਰਾ ਪਤੀ ਤੇ ਜਿੰਦਾ ਹੈ, ਉਹ ਤੇ ਬਚ ਗਿਆ, ਬੜੇ ਕ ਭਾਗਾਂ ਵਾਲੀਆਂ। ਆਪਦਾ ਰੋਣਾ ਧੋਣਾ ਤੇ ਬੰਦ ਹੋ ਗਿਆ, ਉਹ ਜਿਹੜਾ ਸਿਰ ਫਟਿਆ ਹੈ ਉਹ ਹੁਣ ਟਾਈਮ ਨਾਲ ਠੀਕ ਹੋਊਗਾ। ਉਹਨੂੰ ਕਹਿੰਦੇ ਪ੍ਰਾਰਬਧ, ਗਿਆਨ ਤੇ ਹੋ ਗਿਆ ਵੀ ਮੇਰਾ ਪਤੀ ਜਿੰਦਾ ਹੈ, ਪਰ ਜਿਹੜਾ ਹੁਣ ਸਿਰ ਪਾਟ ਲਿਆ ਉਹਨੇ ਉਹ ਉਹਨੂੰ ਖੁਸ਼ੀ ਇਤਨੀ ਹੋਈ, ਉਹਨੂੰ ਭੁੱਲ ਗਈ ਪ੍ਰਾਰਬਧ ਨੂੰ ਕਿ ਮੇਰਾ ਸਿਰ ਵੀ ਫਟਿਆ ਹੈ, ਇਤਨੀ ਖੁਸ਼ੀ ਹੋਈ। ਇਹੀ ਗਿਆਨ ਦਾ ਹਾਲ ਹੈ, ਗਿਆਨ ਹੋਣੇ ਪਰ ਪ੍ਰਾਰਬਧ ਸ਼ੇਸ਼ ਰਹੇਗੀ, ਪਰ ਉਹਨੂੰ ਫਿਰ ਆਪਣਾ ਨਹੀਂ ਮੰਨਦਾ, ਉਹਨੂੰ ਇੰਨੀ ਖੁਸ਼ੀ ਹੋ ਜਾਂਦੀ ਹੈ। ਹਾਂ, ਥੋੜਾ ਜਿਹਾ ਬਾਅਦ ਵੀ ਲੱਤਾਂ ਕੰਬਣਗੀਆਂ, ਉਹਨੂੰ ਗਿਆਨ ਵੀ ਹੋ ਜਾਏਗਾ ਤੇ ਉਹ ਕਹੇਗਾ ਮੇਰਾ ਤਾਂ ਅਜੇ ਵੀ ਦਿਲ ਟਿਕਾਣੇ ਨਹੀਂ ਆਉਣ ਡਿਆ, ਮੈਂ ਤੇ ਡਰ ਹੀ ਗਿਆ ਸੀ। ਉਹਨੂੰ ਪ੍ਰਾਰਬਧ ਕਹਿੰਦੇ। ਦੇਖ ਲਓ ਕਿਹੜਾ ਜੀ ਸਲੋਕ ਚੱਲੇਗਾ, ਤਮੇਵ ਤਮੇਵ ਦਸਮ ਅਸੀਤੀ ਗਣਿਤ ਗਿਣ ਕਰਕੇ ਦੱਸ ਰਿਹਾ ਪ੍ਰਦਰਸ਼ਿਤ ਅਪਰੋਕਸ਼ਤਯਾ ਗਿਆਤਵਾ ਰਿਸ਼ਯਤੇਵ ਨਾ ਰੋਦਤੀ। ਕੀ ਕਹਿ ਰਿਹਾ ਹੈ, ਗਿਣਿਤਵਾ ਦਸਮ ਪੁਰਸ਼ ਕੇ ਦੁਆਰਾ ਗਿਣੇ ਹੋਏ ਨੌਵੇਂ ਕੇ ਸਾਥ ਆਪਣੇ ਆਪ ਕੋ ਵੀ ਗਿਣਾ ਕਰ, ਤਮੇਵ ਤੁਮ ਹੀ ਦਸਮਾ ਅਸੀ ਦਸਮ ਪੁਰਸ਼ ਹੋ, ਅੰਦਾ ਤੁਮ ਹੀ ਦਸਮ ਪੁਰਸ਼ ਹੋ ਇਤਿ। ਇਸ ਪ੍ਰਕਾਰ ਆਪਤ ਪੁਰਸ਼ ਕੇ ਦੁਆਰਾ ਪ੍ਰਦਰਸ਼ਿਤਾ ਦਿਖਾਇਆ ਹੁਆ ਅਪਰੋਕਸ਼ਤਯਾ ਮੈਂ ਦਸਮ ਹੂੰ, ਇਸ ਤਰ੍ਹਾਂ ਅਪਰੋਕਸ਼ ਰੂਪ ਸੇ ਗਿਆਤਵਾ ਜਾਣਨੇ ਕੇ ਬਾਅਦ ਰਿਸ਼ਯਤੀ ਏਵ ਹਰਸ਼ਿਤ ਹੀ ਹੋਤਾ ਹੈ, ਨਾ ਰੋਦਤੀ ਰੋਦਨ ਨਹੀਂ ਕਰਦਾ। ਫਿਰ
ਇਹ
ਹੋ ਗਿਆ ਅਪਰੋਕਸ਼ ਗਿਆਨ, ਬਸ ਕਰੋ ਫਿਰ ਬਾਕੀ ਫਿਰ
ਅਪਰੋਕਸ਼। ਅੱਛਾ ਬਾਈ ਇੱਕ ਗੱਲ ਹੋਈ,